933 ਅੰਕ ਤੇ ਸਤਿਗੁਰੂ ਮਹਾਰਾਜ ਦੱਖਣੀ ਓਂਕਾਰ ਬਾਣੀ ਦੇ ਵਿੱਚ 27ਵਾਂ ਜੋ ਪੌੜੀ ਹੈ 27ਵੀਂ ਇਹ ਬਖਸ਼ਿਸ਼ ਕਰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਸਾਰਾ ਕੁਝ ਆਪ ਹੀ ਕਰਨ ਹਾਰੇ ਨੇ। ਨਿੰਝੇ ਨਾਲ ਸ਼ੁਰੂ ਕਰਦੇ ਨੇ ਗਿਆਨੋ, ਇੱਕ ਗੱਗੇ ਨਾਲ ਹੁੰਦਾ ਗਿਆਨੋ, ਇੱਕ ਹੁੰਦਾ ਗਿਆਨੋ, ਇੱਕ ਹੁੰਦਾ ਗੰਗੇ ਨਾਲ ਗਿਆਨ। ਗੰਗਾ ਗਿਆਨ ਨਹੀਂ ਮੁੱਖ ਬਾਤਾਂ, ਉਹ ਗੰਗਾ ਇਹ ਗੰਗਾ ਹੈ, ਜੀਵ ਦਾ ਹਿੱਸਾ ਮੂਹਰਲੇ ਪਾਸੇ ਹੀ ਲੱਗ ਜਾਂਦਾ ਗੰਗਾ। ਗਿਆਨੋ ਬੋਲੇ ਆਪੇ ਬੂਝੈ, ਗਿਆਨੋ ਦਾ ਅਰਥ ਤਾਂ ਹੈ ਗਿਆਨ, ਗਿਆਨ ਦੇ ਬਚਨ ਉਹ ਆਪੇ ਹੀ ਬੋਲਦਾ ਹੈ ਤੇ ਆਪੇ ਹੀ ਸਮਝਦਾ ਹੈ, ਆਪੇ ਹੀ ਸਾਡੇ ਵਿੱਚੋਂ ਬੋਲਦਾ ਹੈ। ਇੱਕ ਜੀਵ ਦੇ ਵਿੱਚੋਂ ਬੋਲ ਕੇ ਦੂਜਿਆਂ ਸਾਰਿਆਂ ਨੂੰ ਬੁਝਾਉਣ ਵਾਲਾ, ਸੁਝਾਉਣ ਵਾਲਾ, ਅਕਲ ਦੇਣ ਵਾਲਾ ਵੀ ਆਪ ਹੀ ਹੈ। ਜੇ ਕਿਸੇ ਨੂੰ ਨਾ ਚੰਗਾ ਲੱਗਣਾ ਹੋਵੇ, ਉਹਨੂੰ ਇੱਥੋਂ ਤੋਰਨਾ ਹੋਵੇ, ਉਹਨੂੰ ਇੱਕਦਮ ਇਉਂ ਲੱਗੂਗਾ ਵੀ ਇਹ ਤਾਂ ਖਾਸ ਗੱਲ ਨਹੀਂ ਕੋਈ, ਉੱਠ ਕੇ ਚਲਿਆ ਜਾਊਗਾ। ਇਹ ਆਪੇ ਹੀ ਬੁਲਾਉਂਦੇ ਨੇ ਆਪਾਂ ਨੂੰ, ਐਵੇਂ ਚੰਗੀ ਭਲੀ ਗੱਲ ਚੰਗੀ ਤੋਂ ਮਾੜੀ ਕਰਨ ਲਾ ਦਿੰਦੇ ਨੇ, ਕਹਿੰਦੇ ਇਹ ਮਾੜੀ ਹੈ, ਮਨ 'ਚ ਐਵੇਂ ਆ ਜਾਂਦਾ। ਕਈ ਵਾਰ ਜਿਹੜੀ ਮਾੜੀ ਗੱਲ ਆ ਉਹ ਆਪਾਂ ਨੂੰ ਬਹੁਤ ਚੰਗੀ ਲੱਗਦੀ, ਆਹ ਬੜਾ ਸੋਹਣਾ ਹੈ। ਇਸ ਤਰ੍ਹਾਂ ਜੀਵ ਦੀ ਜਿਹਦੇ 'ਤੇ ਕਰਮ ਮਾੜੇ ਹੋਣ ਜਾਂ ਹੰਕਾਰੀ ਹੋਵੇ ਜਾਂ ਕੋਈ ਕਰਮੀ ਖੋਟੇ ਹੋਣ, ਉਹਨੂੰ ਉਹੀ ਚੀਜ਼ ਚੰਗੀ ਚੀਜ਼ ਹੀ ਮਾੜੀ ਲੱਗਣ ਲੱਗ ਜਾਂਦੀ ਹੈ ਅਤੇ ਮਾੜੀ ਚੀਜ਼ ਉਹਨੂੰ ਚੰਗੀ ਲੱਗਣ ਲੱਗ ਜਾਂਦੀ ਹੈ। ਹੁਣ ਕਹਿੰਦੇ ਨੇ ਗਿਆਨ ਦੇ ਬਚਨ ਵੀ ਜੀਵ 'ਚ ਬੈਠ ਕੇ ਅਸੀਂ ਬੋਲਦੇ ਹਾਂ ਅਤੇ ਦੂਜਿਆਂ ਜੀਵਾਂ 'ਚ ਬਹਿ ਕੇ ਸਮਝਦੇ ਵੀ ਅਸੀਂ ਆਪ ਹੀ ਹਾਂ, ਕਿਉਂਕਿ ਅੰਦਰ ਜਿਹੜੀ ਸਾਡੇ ਸੂਝ ਬੂਝ ਪੈਦਾ ਕਰਨੀ ਹੈ ਉਹ ਪਰਮਾਤਮਾ ਨੇ ਕਰਨੀ ਹੁੰਦੀ ਹੈ। ਕਥਾ ਤਾਂ ਉਹਨਾਂ ਨੇ ਸੁਣਾ ਦੇਣੀ ਹੈ, ਪਰ ਅੱਗਿਓਂ ਭਾਂਡੇ ਕਿਹੋ ਜਿਹੇ ਨੇ, ਕਿਸੇ ਦੇ ਭਾਂਡੇ ਵਿੱਚ ਇਹ ਭਾਂਡਾ ਹੀ ਮੂਧਾ ਹੋਇਆ ਪਿਆ ਉਹ ਤਰਕਵਾਦੀ ਬਣ ਜਾਂਦਾ, ਕਿਸੇ ਦਾ ਭਾਂਡਾ ਸਿੱਧਾ ਹੈ ਉਹ ਗ੍ਰਹਿਣ ਕਰ ਜਾਂਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੀ ਅੰਦਰ ਕਿਸੇ ਦੇ ਜਾ ਕੇ ਪ੍ਰਵੇਸ਼ ਹੋ ਕੇ ਪੰਗਤੀ ਜਾਂ ਅਰਥ ਉਹਦੀ ਸੋਝੀ ਪੈਦਾ ਹੁੰਦੀ ਹੈ, ਉਹ ਵੀ ਪਰਮਾਤਮਾ ਦੀ ਕਿਰਪਾ ਨਾਲ ਹੀ ਹੁੰਦੀ ਹੈ। ਆਪੇ ਸਮਝੈ, ਆਪੇ ਸੂਝੈ, ਆਪ ਹੀ ਸਮਝਦਾ ਹੈ, ਆਪ ਹੀ ਉਸ ਨੂੰ ਸੁਝਦਾ ਹੈ, ਅੰਦਰ ਸੋਝੀ ਪੈਦਾ ਹੋ ਜਾਂਦੀ ਹੈ, ਅਕਲ ਆ ਜਾਂਦੀ ਹੈ ਇਸ ਗੱਲ ਦੀ, ਗੱਲ ਮਨ ਦੇ ਅੰਦਰ ਬੈਠਣ ਦੀ। ਕਥਾ ਕਥਾ ਸਿਰਫ ਇੱਕੋ ਹੀ ਚੀਜ਼, ਅੰਦਰ ਕਿੰਨਾ ਕੁ ਅੱਖਰ ਵੱਸਦਾ ਹੈ, ਇੱਕ ਗੱਲ ਕਿਸੇ ਦੇ ਅੰਦਰ ਬੈਠ ਗਈ। ਸਿੱਖ ਬਾਣੀ ਪੜ੍ਹਦਾ ਹੈ, ਸੰਥਿਆ ਕਰਦਾ ਹੈ ਦਸਵੇਂ ਪਾਤਸ਼ਾਹ ਦੇ ਹੁਕਮ ਨਾਲ। ਸੋ ਗ੍ਰੰਥੀ ਸਿੰਘ ਨੂੰ ਕਹਿਣ ਲੱਗੇ, ਭਾਈ ਉਹ ਜਿਹੜਾ ਤੈਨੂੰ ਸਿੰਘ ਦਿੱਤਾ ਸੀ ਸੰਥਿਆ ਕਰਦਾ, ਕਹਿੰਦੇ ਮਹਾਰਾਜ ਉਹ ਤਾਂ ਕੱਲ੍ਹ ਦਾ ਬਸ ਇੱਕ ਤੁੱਕ ਬੋਲੀ ਜਾਂਦਾ, ਗਾਹਾਂ ਹੀ ਨਹੀਂ ਵੱਧਦਾ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮਹਾਰਾਜ ਨੇ ਬੁਲਾ ਲਿਆ ਉਹਨੂੰ, ਕਹਿੰਦਾ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਿਵੇਂ ਕੌਮਾਂ ਦੇ ਵਿੱਚ ਜਾ ਕੇ ਬੰਦਾ ਇੱਕ ਗੱਲ ਬੋਲਦਾ, ਸੋ ਜਿਵੇਂ ਇੱਕ ਬੰਦਾ ਸੁਣਿਆ ਸੀ ਇੱਕ ਵਾਰ, ਉਹ ਕਹਿੰਦਾ ਦੁੱਧ ਵਾਲਾ ਆ ਗਿਆ, ਦੁੱਧ ਲੈ ਲਓ, ਬਸ ਉਹ ਇੱਕੋ ਹੀ ਗੱਲ ਬੋਲਦਾ, ਉਹਨੂੰ ਕੋਈ ਗੱਲ ਯਾਦ ਨਹੀਂ, ਦੁੱਧ ਵਾਲਾ ਆ ਗਿਆ ਦੁੱਧ ਲੈ ਲਓ। ਉਹਦੇ ਮਨ 'ਚ ਇੱਕ ਗੱਲ ਵੜ ਗਈ, ਉਹ ਗੱਲ 3 ਮਹੀਨੇ 6 ਮਹੀਨੇ ਇੱਕੋ ਹੀ ਗੱਲ ਬੋਲੇ ਗਿਆ, ਬਸ ਸੂਈ ਅਟਕ ਗਈ ਉੱਥੇ ਹੀ। ਸੋ ਮਹਾਰਾਜ ਕਹਿੰਦੇ ਜਦੋਂ ਬੰਦਾ ਸਿਮਰਨ ਵਿੱਚ ਜੁੜਦਾ ਹੈ, ਬਾਣੀ ਪੜ੍ਹਦਾ ਹੈ, ਕਥਾ ਸੁਣਦਾ ਹੈ, ਕੀਰਤਨ ਸੁਣਦਾ ਹੈ, ਕਦੇ ਨਾ ਕਦੇ ਕੋਈ ਇਹੋ ਜਿਹਾ ਸਮਾਂ ਆ ਜਾਂਦਾ ਕਿ ਇੱਕ ਪੰਗਤੀ ਉਹਦੇ ਹਿਰਦੇ ਵਿੱਚ ਪ੍ਰਵੇਸ਼ ਕਰ ਜਾਂਦੀ, ਉਹ ਸਿੱਖ ਦੇ ਅੰਦਰ ਪ੍ਰਵੇਸ਼ ਕਰ ਗਈ ਪੰਗਤੀ ਕਿ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪੜ੍ਹਨ ਨੂੰ ਤਾਂ ਆਪਾਂ ਰੋਜ਼ ਹੀ ਪੜ੍ਹਦੇ ਹਾਂ ਪੰਜ ਬਾਣੀਆਂ, ਕਈ ਵਾਰੀ ਆਨੰਦ ਸਾਹਿਬ ਦਾ ਪਾਠ ਸੁਣਿਆ ਹੋਣਾ, ਕਈ ਵਾਰੀ ਕੀਰਤਨ ਵਿੱਚ ਸੁਣਿਆ, ਕਈ ਤਾਂ ਆਨੰਦ ਸਾਹਿਬ ਰਾਮਕਲੀ ਕਿਹਾ ਨਹੀਂ, ਆਸਾ ਦੀ ਵਾਰ ਜਿਹੜੇ ਸੁਣਦੇ ਹੁੰਦੇ ਬੈਠੇ ਰਾਮਕਲੀ, ਉਹ ਜਦੇ ਹੀ ਭੱਜ ਜਾਣਗੇ ਫਟਾਫਟ ਉੱਠ ਕੇ। ਸੋ ਇਹ ਜਿਹੜੀ ਮਰਿਆਦਾ ਇਹ ਕਿਹਨੇ ਚਲਾਈ ਹੈ ਤਾਂ ਪਰਮਾਤਮਾ ਜਾਣ ਵੀ ਆਨੰਦ ਸਾਹਿਬ ਦਾ ਪਾਠ ਸੁਣਨ ਦਾ ਨਾਲ ਨੁਕਸਾਨ ਤਾਂ ਨਹੀਂ ਕੋਈ ਹੈਗਾ, ਕਿਤੇ ਇੰਨਾ ਚਿਰ ਬੈਠੇ ਹਾਂ ਉੱਥੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਗੱਲ ਤਾਂ ਹੈ ਕਿ ਪੰਗਤੀ ਦਾ ਅਸਰ ਸਾਡੇ ਮਨ ਦੇ ਉੱਤੇ ਕਦੋਂ ਪੈਂਦਾ ਹੈ, ਜਿਹੜੀ ਸਿੱਖਿਆ ਚੱਲ ਰਹੀ ਕਥਾ ਦੇ ਵਿੱਚ ਇਸ ਵਿੱਚੋਂ ਕਿਸੇ ਇੱਕ ਸਿੱਖਿਆ ਦਾ ਅਸਰ ਜਾ ਕੇ ਅੰਦਰ ਚਲਿਆ ਜਾਣਾ ਹੈ ਡੂੰਘੇ ਥਾਂ 'ਤੇ, ਸੰਸਕਾਰਾਂ ਵਾਲੀ ਥਾਂ 'ਤੇ, ਉਹੀ ਗੱਲ ਸਾਡਾ ਭਲਾ ਕਰ ਦਿੰਦੀ ਹੈ, ਉਸ ਇੱਕ ਬਚਨ ਵਿੱਚ ਹੀ ਸਾਡਾ ਭਲਾ ਹੋ ਜਾਂਦਾ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰ ਕਾ ਕਹਿਆ ਅੰਕ ਸਮਾਵੈ, ਗੁਰਾਂ ਦਾ ਜਿਹੜਾ ਕਿਹਾ ਹੋਇਆ ਬਚਨ ਹੈ ਜਿਹੜਾ ਸਿੱਖ ਉਹਨੂੰ ਆਪਣੇ ਅੰਕ ਹਿਰਦੇ ਵਿੱਚ ਸਮਾ ਲੈਂਦਾ ਹੈ ਸੁਣ ਕੇ ਬਚਨ। ਰਾਮਾਨੰਦ ਜੀ ਤੋਂ ਗੁਰਮੰਤਰ ਲੈਣਾ ਪਰ ਉਹ ਕਹਿੰਦੇ ਸ਼ੂਦਰਾਂ ਨੂੰ ਦਿੰਦੇ ਨਹੀਂ। ਕਬੀਰ ਜੀ ਨੇ ਹੁਣ ਕੀ ਕੀਤਾ, ਰੋਜ਼ ਦੇਖਣ ਵੀ ਰਾਮਾਨੰਦ ਜੀ ਨਹਾਉਣ ਕਿਹੜੇ ਵੇਲੇ ਜਾਂਦੇ ਨੇ। ਸੋ ਉਸ ਵਕਤ ਜਦੋਂ ਨਹਾਉਣ ਵਾਸਤੇ ਗਏ ਹਰੀ ਹਰ ਘਾਟ 'ਤੇ, ਪੌੜੀਆਂ ਉੱਤਰਦੇ ਨੇ ਬਹੁਤ ਸਾਰੀਆਂ, ਕਬੀਰ ਜੀ ਇੱਕ ਪੌੜੀ 'ਤੇ ਮੂਧੇ ਮੂੰਹ ਪੈ ਗਏ ਤੜਕੇ 2 ਵਜੇ। ਰਾਮਾਨੰਦ ਜੀ ਉੱਤਰਦੇ ਚਲੇ ਆ ਰਹੇ ਨੇ, ਅਚਾਨਕ ਖੜਾਮ ਵਿੱਚ ਪੈਰ ਪਾਏ ਹੋਏ ਨੇ, ਇੱਕਦਮ ਪਿੱਠ ਦੇ ਉੱਤੇ ਖੜਾਮ ਟਿੱਕ ਗਈ। ਉਹ ਕਹਿੰਦੇ ਇਹ ਤਾਂ ਕੋਈ ਬੰਦਾ ਸੁੱਤਾ ਪਿਆ ਹੈ, ਗਲਤੀ ਹੋ ਗਈ ਹਨੇਰੇ 'ਚ। ਕਹਿੰਦੇ ਰਾਮ ਕੇ ਰਾਮ ਕਹੋ, ਉੱਠ, ਅੰਮ੍ਰਿਤ ਵੇਲਾ ਹੋ ਗਿਆ ਹੈ, ਰਾਮ ਕੇ ਰਾਮ ਕਹੋ। ਕਬੀਰ ਜੀ ਤਾਂ ਉੱਠ ਕੇ ਦੌੜ ਗਏ, ਉਹਨਾਂ ਨੇ ਦਿਖਾਇਆ ਨਹੀਂ ਮੂੰਹ ਵੀ ਮੈਂ ਕੌਣ। ਕਹਿੰਦੇ ਬਸ ਗੁਰਮੰਤਰ ਮਿਲ ਗਿਆ, ਕਿਉਂਕਿ ਮੈਨੂੰ ਗੁਰਾਂ ਨੇ ਦੱਸ ਦਿੱਤਾ ਕਿ ਰਾਮ ਰਾਮ ਕਹਿਣਾ, ਪਤਾ ਤਾਂ ਪਹਿਲਾਂ ਵੀ ਹੈ ਪਰ ਰਾਮ ਗੁਰਾਂ ਦੇ ਮੂੰਹ ਚੋਂ ਸੁਣਿਆ ਹੈ। ਇਸ ਕਰਕੇ ਜਿਉਂ ਰਾਮ 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 ਕਰਨ ਲੱਗੇ ਤੇ ਕਬੀਰ ਜੀ ਤਾਂ ਰਾਮ ਤੱਕ ਹੀ ਪਹੁੰਚ ਗਏ। ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੂੰ। ਜਦੋਂ ਦੁਨੀਆਂ ਅੰਦਰ ਪੂਰੇ ਥਾਵਾਂ ਤੇ ਕਬੀਰ ਜੀ ਦੀ ਮਹਿਮਾ ਹੋ ਗਈ ਤਾਂ ਰਾਮਾਨੰਦ ਜੀ ਨੇ ਬੁਲਾ ਕੇ ਇੱਕ ਦਿਨ ਕਹਿੰਦੇ ਕਬੀਰ ਇੰਨੀ ਪ੍ਰਾਪਤੀ ਕਿੱਥੋਂ ਹੋਈ ਤੈਨੂੰ? ਕਹਿੰਦੇ ਮਹਾਰਾਜ ਤੁਹਾਡੇ ਤੋਂ। ਸਾਰੇ ਪੰਡਿਤ ਬ੍ਰਾਹਮਣ ਕੋਲ ਖੜੇ ਗੁੱਸੇ 'ਚ ਹੋ ਗਏ, ਤੁਸੀਂ ਇਹਨੂੰ ਮੰਤਰ ਕਿਉਂ ਦਿੱਤਾ? ਉਹ ਕਹਿੰਦੇ ਮੈਂ ਤਾਂ ਦਿੱਤਾ ਹੀ ਨਹੀਂ ਇਹਨੂੰ ਗੁਰਮੰਤਰ। ਦੇਖੋ ਪਹਿਲਾਂ ਇਹ ਵੀ ਰੌਲਾ ਹੁੰਦਾ ਸੀ ਵੀ ਸ਼ੂਦਰ ਨੂੰ ਨਹੀਂ ਮੰਤਰ ਦੇਣਾ। ਸੋ ਉਸ ਵਕਤ ਕਬੀਰ ਜੀ ਕਹਿਣ ਲੱਗੇ ਗੁਰੂਦੇਵ ਯਾਦ ਕਰੋ, ਇੰਨੇ ਸਾਲ ਪਹਿਲਾਂ ਤੁਸੀਂ ਇੱਕ ਪੌੜੀ ਤੋਂ ਉੱਤਰ ਰਹੇ ਸੀ ਤੇ ਇੱਕ ਬੰਦਾ ਤੁਹਾਡੇ ਚਰਨਾਂ 'ਚ ਥੱਲੇ ਆ ਗਿਆ ਸੀ, ਤੁਸੀਂ ਕਿਹਾ ਸੀ ਰਾਮ ਕੇ ਰਾਮ ਕਹੋ, ਤੇ ਮੈਂ ਉਦਣ ਦਾ ਰਾਮ 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 ਕਰਦਾ ਕਰਦਾ ਰਾਮ ਤੱਕ ਪਹੁੰਚ ਗਿਆ, ਮੈਂ ਖੁਦ ਹੀ ਰਾਮ ਰੂਪ ਹੋ ਗਿਆ। ਰਾਮਾਨੰਦ ਜੀ ਨਾਲ ਦਿਆਂ ਬ੍ਰਾਹਮਣਾਂ ਨੂੰ ਕਹਿੰਦੇ ਹੋਏ ਉਹ ਨੀਚੋ, ਤੁਸੀਂ ਸਿਰਫ ਜਾਤ ਦੇਖਦੇ ਹੋ, ਤੁਸੀਂ ਅੱਜ ਤੱਕ ਇੰਨੇ ਇੰਨੇ ਸਾਲਾਂ ਦੇ ਮੇਰੇ ਨਾਲ ਰਹੇ ਨੇ, ਤੁਹਾਡੀ ਤਾਂ ਕੋਈ ਅਵਸਥਾ ਬਣੀ ਨਹੀਂ। ਆਹ ਇੱਕ ਬੰਦਾ ਸਿਰਫ ਮੇਰੇ ਮੂੰਹ 'ਚੋਂ ਇਹ ਸੁਣਿਆ ਵੀ ਰਾਮ ਕੇ ਰਾਮ ਕਹੋ ਅਤੇ ਰਾਮ ਦਾ ਅਭਿਆਸ ਕੀਤਾ, ਦੇਖੋ ਕਿੱਥੇ ਪਹੁੰਚ ਗਿਆ। ਸਾਰਿਆਂ ਦੇ ਸਾਹਮਣੇ ਭਗਤ ਕਬੀਰ ਨੂੰ ਬੁਲਾ ਕੇ ਆਪਣੇ ਗਲ ਨਾਲ ਲਾ ਕੇ ਘੁੱਟ ਕੇ ਗਲਵੱਕੜੀ ਪਾ ਲਈ ਰਾਮਾਨੰਦ ਜੀ ਨੇ, ਧੰਨ ਕਬੀਰ ਤੂੰ ਧੰਨ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਤਾ ਨਹੀਂ ਕਿਹੜੇ ਵੇਲੇ ਕਿਹੜਾ ਅੱਖਰ ਸਾਡੇ ਹਿਰਦੇ 'ਚ ਵਸ ਜਾਂਦਾ ਹੈ, ਆਸ ਰੱਖ ਕੇ ਬੈਠੇ ਹੈ ਕਿ ਕਦੇ ਨਾ ਕਦੇ ਸਾਡੇ ਹਿਰਦੇ 'ਚ ਵਸ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਕਹਿੰਦੇ ਨੇ ਹਿਰਦੇ 'ਚ ਨਾਮ ਵਸਣਾ ਜ਼ਰੂਰੀ ਹੈ। ਗੁਰ ਕਾ ਕਹਿਆ ਅੰਕ ਸਮਾਵੈ, ਗੁਰਾਂ ਦਾ ਕਿਹਾ ਹੋਇਆ ਬਚਨ ਹਿਰਦੇ 'ਚ ਵਸਾ ਲਵੇ, ਜਿਹੜਾ ਸਮਾ ਜਾਏ ਜਿਹਦੇ ਹਿਰਦੇ 'ਚ ਨਿਰਮਲ ਸੁੱਚੇ, ਉਹ ਜੀਵ ਨਿਰਮਲ ਮੈਲ ਤੋਂ ਰਹਿਤ ਤੇ ਸੁੱਚੇ ਹੋ ਜਾਂਦੇ ਨੇ। ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਸੱਚੋ ਭਾਵੈ, ਉਹਨਾਂ ਨੂੰ ਸੱਚਾ ਨਾਮ ਭਾਉਣ ਲੱਗ ਜਾਂਦਾ ਹੈ। ਜਿਹੜੇ ਬੰਦੇ ਨਿਰਮਲ ਤੇ ਸੁੱਚੇ ਨੇ ਉਹਨਾਂ ਦੀ ਨਿਸ਼ਾਨੀ ਹੈ, ਜੇ ਵਾਹਿਗੁਰੂ ਵਾਹਿਗੁਰੂ ਕਹੀਏ ਉਹ ਕਹਿਣਗੇ ਹੋਰ ਸੁਣਾ, ਕੀਰਤਨ ਹੋਰ ਸੁਣਾਓ, ਕਥਾ ਹੋਰ ਸੁਣਾਓ, ਬਾਣੀ ਹੋਰ ਸੁਣਾਓ, ਹੋਰ ਸੁਣਾਓ, ਸੁਣੀ ਜਾਣੀ ਬਾਣੀ ਕਿਉਂਕਿ ਬਾਣੀ ਉਹਨਾਂ ਨੂੰ ਪਿਆਰੀ ਲੱਗਦੀ, ਉਹਨਾਂ ਨੂੰ ਸੱਚ ਨਾਮ ਪਾਉਂਦਾ ਹੈ। ਅਤੇ ਆਹ ਜਿਹੜੇ ਜੀਵ ਨੇ ਜਿਨ੍ਹਾਂ ਨੂੰ ਬਾਣੀ ਚੰਗੀ ਨਹੀਂ ਲੱਗਦੀ, ਨਾਮ ਨਹੀਂ ਚੰਗਾ ਲੱਗਦਾ, ਇਹਦਾ ਮਤਲਬ ਇਹ ਹਰੇ ਨੇ ਹਿਰਦੇ 'ਚ ਵਸਿਆ ਨਹੀਂ ਗੁਰਾਂ ਦਾ ਬਚਨ। ਕਿਉਂਕਿ ਲਾਭ ਦੀ ਗੱਲ ਹੈ ਇਹ, ਬੜੀ ਵੱਡੇ ਲਾਭ ਦੀ ਗੱਲ ਹੈ ਸਿਮਰਨ ਕਰਨਾ। ਗੁਰ ਸਾਗਰ ਰਤਨੀ ਨਹੀਂ ਤੋਟ, ਗੁਰੂ ਗ੍ਰੰਥ ਸਾਹਿਬ ਰੂਪੀ ਸਾਗਰ ਵਿੱਚ, ਗੁਰੂ ਨਾਨਕ ਰੂਪੀ ਸਾਗਰ ਵਿੱਚ ਰਤਨਾਂ ਦੀ ਤੋਟ ਨਹੀਂ ਹੈ। ਲਾਲ ਪਦਾਰਥ ਸਾਚ ਅਖੋਟ, ਲਾਲ ਹੀਰਾ ਰਤਨ ਜਵਾਹਰ ਮਾਣਕ, ਇਹਨਾਂ ਦੀ ਤੇ ਪਦਾਰਥ ਜਿਹੜੇ ਚਾਰੇ ਨੇ ਇਹਨਾਂ ਦੀ ਕੋਈ ਕਮੀ ਨਹੀਂ ਇੱਥੇ। ਸਾਚ ਅਖੋਟ, ਅਖੋਟ ਭੰਡਾਰੇ ਭਰੇ ਪਏ ਨੇ, ਸੱਚੇ ਸੱਚੇ ਨਾਮ ਦੇ ਭੰਡਾਰੇ ਇੱਥੇ ਭਰੇ ਪਏ ਨੇ। ਇਹਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ ਮਹਾਰਾਜ? ਤੁਹਾਡੇ ਅੰਦਰ ਤਾਂ ਇੰਨਾ ਕੁਛ ਭਰਿਆ ਪਿਆ। ਸਤਿਗੁਰੂ ਮਹਾਰਾਜ ਕਹਿੰਦੇ ਪਦਾਰਥੀ ਇਸ ਕਰਕੇ ਨਹੀਂ ਹੁੰਦੀ ਇਹਨਾਂ ਨੂੰ, ਜੀਵਾਂ ਨੂੰ ਪਦਾਰਥਾਂ ਦੀ ਪ੍ਰਾਪਤੀ। ਇਹ ਜਿਹੜੇ ਜੀਵ ਨੇ ਨਾ, ਇਹ ਗੁਰੂ ਦੇ ਕਹੇ ਹੋਏ ਬਚਨ ਨੂੰ ਨਹੀਂ ਮੰਨਦੇ। ਇਹ ਕੀ ਕਰਦੇ ਨੇ ਮਹਾਰਾਜ? ਕਹਿੰਦੇ ਇਹ ਤਾਂ ਸਿੱਧਾ ਗੁਰੂ ਦੀ ਹੀ ਰੀਸ ਕਰਦੇ ਨੇ, ਗੁਰੂ ਖੁਦ ਹੀ ਬਣਨਾ ਚਾਹੁੰਦੇ ਨੇ। ਸਿੱਖ ਬਣਨ ਨੂੰ ਜਿਹੜਾ ਤਿਆਰ ਹੋ ਗਿਆ ਉਹ ਤਾਂ ਤਰ ਗਿਆ, ਜਿਹੜਾ ਕਹੇ ਵੀ ਮੈਂ ਗੁਰੂ ਹੀ ਬਣਨਾ ਸਿੱਧਾ ਉਹ ਹੀ ਤਰਦਾ ਹੈ। ਇਹ ਲੋਕ ਕੀ ਕਰਦੇ ਨੇ? ਸਤਿਗੁਰੂ ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ, ਕਹਿੰਦੇ ਜਿਹੜੀ ਗੁਰੂ ਨੇ ਤੁਹਾਨੂੰ ਕਾਰ ਕਹੀ ਹੈ ਕਮਾਉਣ ਨੂੰ, ਰਹਿਤ ਮਰਿਆਦਾ ਦਿੱਤੀ ਹੈ, ਉਹ ਕਮਾਓ। ਅਤੇ ਇਹ ਕੀ ਕਰਦੇ ਨੇ? ਕਹਿੰਦੇ ਗੁਰ ਕੀ ਕਰਨੀ ਕਾਹੇ ਤਾਵ, ਇਹ ਉਲਟਾ ਜਿਹੜੀ ਗੁਰੂ ਦੀ ਕਰਨੀ ਹੈ ਨਾ ਉਹਦੇ ਵੱਲ ਨੂੰ ਭਜਦੇ ਨੇ, ਗੁਰੂ ਦੀ ਰੀਸ ਕਰਦੇ ਨੇ ਵੀ ਗੁਰਾਂ ਨੇ ਆਹ ਕੀਤਾ ਮੈਂ ਵੀ ਕਰਾਂਗਾ। ਗੁਰਾਂ ਦੀ ਰੀਸ ਨਹੀਂ ਕਰਨੀ, ਗੁਰਸਿੱਖਾਂ ਦੀ ਰੀਸ ਤਾਂ ਕਰ ਲੈਣੀ, ਕਿਉਂਕਿ ਉਹ ਤਾਂ ਗੁਰਸਿੱਖ ਨੇ ਕਰਮ ਕੀਤਾ ਜਿਹੜਾ। ਪਰ ਹੁਣ ਜੇ ਕਹੀਏ ਕਿ ਗੁਰਾਂ ਨੇ ਆਹ ਕੀਤਾ, ਗੁਰਾਂ ਨੇ ਆਹ, ਪ੍ਰਮਾਣ ਨਹੀਂ ਦਿੰਦੇ ਦੂਜਾ, ਕਿਸੇ ਸਿੱਖ ਦੀ ਤਾਂ ਗੱਲ ਨਹੀਂ ਕਰਦੇ। ਜਿਹੜਾ ਕੋਈ ਸਿੱਖ ਆ ਉਹ ਕਹਿੰਦਾ ਆਹ ਗੁਰਾਂ ਨੇ ਕੀਤਾ ਹੈ, ਆਹ ਗੁਰਾਂ ਨੇ ਕੀਤਾ, ਮੈਂ ਵੀ ਇਹੀ ਕਰਾਂਗਾ। ਮਹਾਰਾਜ ਕਹਿੰਦੇ ਜੇ ਕੋਈ ਉਹਨਾਂ ਕੀ ਰੀਸ ਕਰੇ ਸੋ ਵਿਗੁੱਚਾ, ਜਿਸ ਹਰ ਪ੍ਰਭ ਹੈ ਰਖਵਾਰਾ। ਜੇ ਗੁਰਾਂ ਦੀ ਕੋਈ ਰੀਸ ਕੀਤੀ, ਪਿਰਥੀਏ ਨੇ ਕੀਤੀ, ਪਿਰਥੀਆ ਗੁਰੂ ਬਣ ਨੂੰ ਫਿਰਦਾ ਮਾਰਿਆ ਗਿਆ। ਧੀਰ ਮੱਲ ਹੋਣੀ ਅਤੇ ਹੋਰ ਵੀ ਜਿੰਨਿਆਂ ਨੇ ਰੀਸ ਕੀਤੀ ਗੁਰਾਂ ਦੀ, ਉਹ ਸਾਰੇ ਜਣੇ ਮਾਰੇ ਹੀ ਗਏ। ਅਥਵਾ ਇਹ ਸਿੱਖ ਵੀ ਕਹਿੰਦੇ ਗੁਰੂ ਸਾਹਿਬ ਨੇ ਐਂ ਕੀਤਾ, ਗੁਰੂ ਸਾਹਿਬ ਨੇ ਐਂ ਕੀਤਾ ਕਰਕੇ ਫਿਰ ਉਹ ਜਿਹੇ ਕੰਮ ਸ਼ੁਰੂ ਕਰ ਦਿੰਦੇ ਨੇ। ਆਪਣੇ ਵਿੱਚ ਤੇ ਗੁਰੂ ਸਾਹਿਬ ਵਿੱਚ ਫਰਕ ਕਿੰਨਾ, ਪਹਿਲਾਂ ਫਰਕ ਦੇਖਣਾ ਚਾਹੀਦਾ। ਫਰਕ ਦੀ ਤਾਂ ਕੋਈ ਹੱਦ ਹੀ ਨਹੀਂ, ਇੰਨਾ ਫਰਕ ਹੈ ਕੋਈ ਅੰਤ ਹੀ ਨਹੀਂ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ। ਅਸੀਂ ਤਾਂ ਇਹੋ ਜਿਹੇ, ਤੁਸੀਂ ਉਹੋ ਜਿਹੇ ਹੋ, ਅਸੀਂ ਤਾਂ ਬਿਲਕੁਲ ਹੀ ਨੀਚ ਕੀਟ ਹਾਂ, ਔਰ ਆਪ ਜੀ ਬ੍ਰਹਮ ਸਰਬ ਵਿਆਪਕ ਹੋ। ਪਹਿਲਾਂ ਇੰਨਾ ਤਾਂ ਜਾਣਨਾ ਚਾਹੀਦਾ ਕਿ ਸਤਿਗੁਰੂ ਕਿੱਡੇ ਵੱਡੇ ਨੇ। ਗੁਰਾਂ ਦੀ ਰੀਸ ਕਰਨ ਹਰੇਕ ਹੀ ਤੁਰ ਪੈਂਦਾ। ਬੜਿਆਂ ਲੋਕਾਂ ਨੇ ਮਹਾਰਾਜ ਦੀ ਰੀਸ ਕੀਤੀ, ਬਹੁਤ ਲੋਕਾਂ ਨੇ ਕੀਤੀ, ਬਰਾਬਰਤਾ ਕਰਨ ਦਾ ਯਤਨ ਕੀਤਾ ਗੁਰਸਿੱਖਾਂ ਨੇ। ਬੰਦਾ ਬਹਾਦਰੀ ਲੈ ਲਓ, ਇਹ ਵੀ ਗੁਰੂ ਬਣ ਕੇ ਬਹਿ ਗਿਆ ਵੀ ਤੇਰੇ ਤੇ ਇੰਨੀ ਬਖਸ਼ਿਸ਼ ਥੋੜੀ ਵੀ ਤੈਨੂੰ ਇੱਕ ਜਥੇਦਾਰ ਥਾਪਿਆ, ਬਹੁਤ ਵੱਡੀ ਕਿਰਪਾ ਕੀਤੀ ਗੁਰਾਂ ਨੇ। ਪਰ ਉਹ ਵੀ ਬੰਦਾ ਬੰਦਈ ਖਾਲਸਾ ਬਣਾ ਲਿਆ ਵੱਖਰਾ ਹੀ। ਹਰ ਇੱਕ ਨੇ ਰੀਸ ਕੀਤੀ ਹੈ, ਇਸ ਕਰਕੇ ਮਹਾਰਾਜ ਕਹਿੰਦੇ ਜਿਹਨੇ ਵੀ ਗੁਰਾਂ ਦੀ ਰੀਸ ਕੀਤੀ ਉਹ ਮਾਰਿਆ ਗਿਆ। ਜਿਨ੍ਹਾਂ ਨੇ ਉਹ ਕਰਮ ਕੀਤਾ ਗੁਰ ਕਹਿਆ ਸਾਕਾਰ ਕਮਾਵ, ਵੀ ਜਿਹੜੀ ਗੁਰਾਂ ਨੇ ਕਾਰ ਕਹੀ ਆ ਸਿਰਫ ਆਪਾਂ ਤਾਂ ਉਹੀ ਕਰਨੀ ਚਾਹੀਦੀ ਹੈ ਸਿਆਣੇ ਗੁਰਸਿੱਖਾਂ ਨੂੰ। ਨਾਨਕ ਗੁਰਮਤ ਸਾਚ ਸਮਾਵ, ਮਹਾਰਾਜ ਕਹਿੰਦੇ ਗੁਰਮਤ ਨੂੰ ਲਓ, ਗੁਰਾਂ ਦੀ ਮਤ ਨੂੰ ਲਓ, ਗੁਰਸਿੱਖਿਆ ਲੈ ਕੇ ਫਿਰ ਸੱਚ ਦੇ ਦੁਆਰਾ ਪਰਮਾਤਮਾ ਵਿੱਚ ਸਮਾਉਣਾ, ਸੱਚੇ ਨਾਮ ਦੇ ਦੁਆਰਾ। ਵਾਹਿਗੁਰੂ ਵਾਹਿਗੁਰੂ ਕਰਦਿਆਂ ਗੁਰਾਂ ਦੇ ਵਿੱਚ ਲੀਨ ਹੋ ਜਾਓ। ਕੋਈ ਨਹੀਂ, ਜੇ ਸ਼ੌਂਕ ਹੈ ਇੰਨਾ ਵੱਡਾ ਬਣਨ ਦਾ ਤਾਂ ਬ੍ਰਹਮ ਗਿਆਨ ਵਿੱਚ ਜਾ ਕੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ।
ਕਿਉਂਕਿ ਬ੍ਰਹਮ ਗਿਆਨ ਵਿੱਚ ਜੀਵ ਸਤਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ, ਫਿਰ ਸਾਰਾ ਕੁਝ ਉਸੇ ਤਰ੍ਹਾਂ ਹੀ ਹੋਣ ਲੱਗ ਜਾਂਦਾ ਜਿਵੇਂ ਚਾਹੁੰਦਾ ਹੈ। ਪਰ ਇੱਕ ਸਧਾਰਨ ਜੀਵ ਤੋਂ ਇੰਨਾ ਕਰਮ ਨਹੀਂ ਹੁੰਦਾ। ਕਮਾਈ ਦੇ ਸਿਰ ਤੇ ਟੂਟੈ ਨੇਹੋ ਕਿ ਬੁੱਲ ਹੈ ਸਹੀ, ਕਹਿੰਦੇ ਜਦੋਂ ਪਿਆਰ ਟੁੱਟਦਾ ਹੈ ਕਿ ਦੋਨੋਂ ਪਾਸਿਓਂ ਸਹੀ ਬੋਲਦਾ ਕੋਈ ਨਹੀਂ ਬੋਲਦਾ। ਪਿਆਰ ਹਮੇਸ਼ਾ ਉਦੋਂ ਟੁੱਟਦਾ ਹੈ ਗੁਰਾਂ ਦੇ ਨਾਲ ਸਿੱਖ ਦਾ ਜਦੋਂ ਸਿੱਖ ਗਲਤ ਬੋਲਣਾ ਸ਼ੁਰੂ ਕਰ ਦਿੰਦਾ ਹੈ। ਪਹਿਲਾਂ ਤਾਂ ਦੁਨਿਆਵੀ ਪ੍ਰਮਾਣ ਦਿੱਤਾ ਪਿਆਰ ਦਾ, ਕਿਸੇ ਨਾਲ ਵੀ ਸਾਡਾ ਥੋੜ੍ਹਾ ਜਿਹਾ ਬੋਲ ਬੁਲਾਰਾ ਹੋਇਆ, ਫਿਰ ਉਹਦਾ ਹੋਇਆ, ਫਿਰ ਉਹਦਾ ਹੋਇਆ, ਉਹਨਾਂ ਦਾ ਤੋੜ ਤੜੱਕਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਟੁੱਟ ਜਾਂਦਾ ਪ੍ਰੇਮ ਉਹਨਾਂ ਦਾ ਜਿਵੇਂ ਟੁੱਟੈ ਬਾਹਾਂ ਦੋਹੂ ਦਿਸ ਗਹੀ, ਜਿਵੇਂ ਬਾਂਹ ਫੜ ਕੇ ਦੋਨਾਂ ਪਾਸਿਆਂ ਤੋਂ ਕੋਈ ਖਿੱਚੇ, ਇੱਕ ਜਣਾ ਬਾਂਹ ਉੱਧਰ ਨੂੰ ਖਿੱਚੇ, ਇੱਕ ਜਣਾ ਉੱਧਰ ਨੂੰ ਖਿੱਚੇ, ਬਾਂਹ ਵਿਚਾਲੇ ਨੂੰ ਟੁੱਟ ਜਾਂਦੀ ਹੈ। ਇਸੇ ਪ੍ਰਕਾਰ ਸਿੱਖ ਟੁੱਟ ਜਾਂਦਾ। ਟੂਟ ਪ੍ਰੀਤ ਗਏ ਬੁਰ ਬੋਲ, ਕਹਿੰਦੇ ਬੁਰੇ ਬੋਲ ਬੋਲਣ ਕਰਕੇ ਜਿਹੜੀ ਪ੍ਰੀਤੀ ਹੈ ਨਾ ਉਹ ਟੁੱਟ ਜਾਂਦੀ ਹੈ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਇਸ ਕਰਕੇ ਜਦੋਂ ਬੁਰੇ ਬੋਲ ਆਪਾਂ ਬੋਲਦੇ ਹਾਂ ਸੰਗਤ ਨਾਲ, ਗੁਰੂ ਘਰ ਨਾਲ, ਜਾਂ ਕਿਤੇ ਵੀ ਨਿੰਦਾ ਚੁਗਲੀ ਕਰਦੇ ਹਾਂ ਗੁਰਾਂ ਦੀ, ਤਾਂ ਸਾਡੇ ਜਿਹੜੇ ਪ੍ਰੇਮ ਵਿੱਚ ਫਰਕ ਪੈ ਜਾਂਦਾ ਹੈ, ਬੇਭਰੋਸਗੀਆਂ ਕਰ ਜਾਂਦੇ ਜਦੋਂ। ਇਸ ਕਰਕੇ ਮਹਾਰਾਜ ਕਹਿੰਦੇ ਕਿਉਂਕਿ ਗੁਰਮਤ ਦੀ ਜਗ੍ਹਾ ਤੇ ਦੁਰਮਤ ਗ੍ਰਹਿਣ ਕਰ ਲਈ, ਦੁਰਮਤ ਪਰ ਹਰ ਛਾਡੀ ਢੋਲ, ਢੋਲ ਪਿਆਰੇ ਵਾਹਿਗੁਰੂ ਨੇ ਇਹ ਦੁਰਮਤੀਆ ਹੋਣ ਕਰਕੇ ਛੱਡ ਦਿੱਤਾ ਹੈ, ਵਿਸ਼ੇਸ਼ ਕਰਕੇ ਇਹਨੂੰ ਛੱਡ ਹੀ ਦਿੱਤਾ, ਕਿਉਂਕਿ ਇਹੋ ਜਿਹੇ ਦੁਰਮਤੀਆਂ ਤੋਂ ਤਾਂ ਪਰੇ ਹੀ ਚੰਗੇ, ਇਹੋ ਜਿਹੇ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇੜੇ ਨਹੀਂ ਲਾਉਣਾ ਚਾਹੀਦਾ, ਕਿਉਂਕਿ ਇਹਦੇ ਅੰਦਰ ਦੁਰਮਤ ਹੈ। ਜਿਨ੍ਹਾਂ ਦੇ ਅੰਦਰ ਗੁਰਮਤ ਹੈ ਉਹਨਾਂ ਨੂੰ ਸਤਿਗੁਰੂ ਨੇੜੇ ਲਾਉਂਦੇ ਨੇ, ਜਿਵੇਂ ਮਸੰਦਾਂ ਨੂੰ ਸਾੜ ਦਿੱਤਾ, ਬਹੁਤਿਆਂ ਨੂੰ ਗੁੱਟ ਪਈ, ਭਾਈ ਫੇਰੂ ਨੂੰ ਜਦ ਲੈਣ ਗਏ ਸੱਚੀ ਦਾੜੀ, ਭਾਈ ਫੇਰੂ ਸੱਚੀ ਦਾੜੀ, ਸੱਤਵੇਂ ਪਾਤਸ਼ਾਹ ਦਾ ਥਾਪਿਆ ਹੋਇਆ ਮਸੰਦ, ਬੜਾ ਪਹੁੰਚਿਆ ਮਹਾਂਪੁਰਸ਼, ਸਿੰਘਾਂ ਨੇ ਜਦ ਜਾ ਕੇ ਤੌਰ ਤਰੀਕੇ ਦੇਖੇ, ਕਹਿੰਦੇ ਬੰਦਾ ਤਾਂ ਗੁਰਮੁਖ ਲੱਗਦਾ। ਮਹਾਰਾਜ ਨੇ ਕਿਹਾ ਸੀ ਦਾੜੀ ਤੋਂ ਫੜ ਕੇ ਲਿਆਉਣਾ ਹਰੇਕ ਮਸੰਦ ਨੂੰ, ਸਿੰਘਾਂ ਦੀ ਹਿੰਮਤ ਨਹੀਂ ਪਈ ਕਿਉਂਕਿ ਭਜਨ ਦਾ ਪ੍ਰਤਾਪ ਬਹੁਤ ਜ਼ਿਆਦਾ ਸੀ। ਭਾਈ ਫੇਰੂ ਕਹਿੰਦੇ ਮਹਾਰਾਜ ਨੇ ਕੀ ਕਿਹਾ, ਕਹਿੰਦੇ ਦਾੜੀ ਤੋਂ ਫੜ ਕੇ ਲਿਆਓ, ਕਹਿੰਦੇ ਨਹੀਂ ਅਸੀਂ ਤਾਂ ਨਹੀਂ ਫੜਦੇ, ਤੁਸੀਂ ਤਾਂ ਭਾਈ ਸਾਹਿਬ ਬੰਦੇ ਹੀ ਬੜੇ ਸੱਚੇ ਸੁੱਚੇ ਹੋ। ਭਾਈ ਸਾਹਿਬ ਕਹਿੰਦੇ ਫਿਰ ਮੈਂ ਆਪਣੀ ਦਾੜੀ ਆਪ ਹੀ ਫੜ ਕੇ ਚੱਲਦਾ, ਚਲੋ ਮੈਨੂੰ ਫੜ ਕੇ ਤਾਂ ਲੈ ਚੱਲੋ। ਸ੍ਰੀ ਆਨੰਦਪੁਰ ਸਾਹਿਬ ਦੇ ਲਾਗੇ ਆ ਕੇ ਕਹਿੰਦੇ ਇਉਂ ਕਰੋ, ਗੁਰਾਂ ਦਾ ਬਚਨ ਮੰਨ ਲਓ, ਤੁਸੀਂ ਮੇਰੀ ਦਾੜੀ ਫੜ ਲਓ। ਜਾਂ ਫੜ ਕੇ ਲਗੇ ਮਹਾਰਾਜ ਹੱਸਣ ਲੱਗ ਗਏ, ਕਹਿੰਦੇ ਇਹਨੂੰ ਛੱਡ ਦਿਓ, ਇਹ ਸੱਚਾ ਹੈ, ਭਾਈ ਫੇਰੂ ਸੱਚੀ ਦਾੜੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਫੇਰੂ ਦੀ ਜਿਹੜੀ ਦਾੜੀ ਹੈ ਉਹ ਸੱਚੀ ਨਿਕਲੀ, ਕਿਉਂਕਿ ਉਹ ਗੁਰੂ ਦਾ ਪਿਆਰਾ ਹੈ, ਇਹ ਦੁਰਮਤੀਆ ਨਹੀਂ ਹੈ ਭਾਈ, ਇਹ ਗੁਰਮਤੀਆ ਹੈ। ਜਿਹੜੇ ਦੁਰਮਤੀਆ ਹੁੰਦੇ ਨੇ ਉਹਨਾਂ ਨੂੰ ਸਤਿਗੁਰੂ ਮਹਾਰਾਜ ਛੱਡ ਦਿੰਦੇ ਨੇ। ਮਹਾਰਾਜ ਛੱਡਿਆ ਹੋਇਆਂ ਨੂੰ ਫੇਰ ਵੀ ਕਦੇ ਢੋਈ ਮਿਲ ਜਾਂਦੀ ਹੈ। ਟੂਟੀ ਗੰਢਨ ਹਰ ਗੋਪਾਲ, ਸਰਬਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੀ। ਹਾਂ ਮਹਾਰਾਜ ਕਹਿੰਦੇ ਮਿਲ ਜਾਂਦੀ ਹੈ। ਟੂਟੈ ਗੰਠ ਪੜੈ ਵਿਚਾਰ, ਜਿਹੜੇ ਟੁੱਟੇ ਹੋਏ ਨੇ ਉਹ ਜਿਵੇਂ ਰੱਸੀ ਟੁੱਟ ਜਾਂਦੀ, ਧਾਗਾ ਟੁੱਟ ਜਾਂਦਾ, ਕਿਵੇਂ ਜੋੜਦੇ? ਕਹਿੰਦੇ ਗੰਢ ਦੇ ਲੈਂਦੇ ਹਾਂ ਜੀ। ਕਹਿੰਦੇ ਗੁਰੂ ਘਰ ਨਾਲ ਗੰਢ ਪੈ ਜਾਂਦੀ ਟੁੱਟਿਆ ਹੋਇਆਂ ਦੀ ਵੀ, ਜੇ ਉਹ ਵਿਚਾਰ ਕਰੇ ਤਾਂ, ਜੇ ਉਹ ਮੁੜ ਗੌਰ ਕਰੇ ਆਪਣੀ ਗਲਤੀ 'ਤੇ ਸ਼ਬਦ ਦੀ ਵਿਚਾਰ ਕਰੇ, ਮੁੜ ਗੁਰਾਂ ਦੇ ਚਰਨਾਂ 'ਚ ਆ ਜਾਵੇ, ਮਾਫੀਆਂ ਮੰਗੇ, ਗਲਤੀ ਭੁੱਲਾਂ ਬਖਸ਼ਾ ਲਵੇ। ਸਤਿਗੁਰੂ ਜੀ ਟੁੱਟਿਆ ਹੋਇਆਂ ਨੂੰ ਫੇਰ ਜੋੜ ਲੈਂਦੇ, ਜਿਵੇਂ ਭਾਈ ਮਹਾਂ ਸਿੰਘ ਨੂੰ ਜੋੜ ਲਿਆ, ਵਿਦਾਵਾ ਦੇ ਗਏ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਟੁੱਟੀ ਗੰਢ ਲਈ, ਟੁੱਟੀ ਗੰਢੀ ਸਾਹਿਬ ਮੁਕਤਸਰ ਸਾਹਿਬ। ਮਹਾਰਾਜ ਕਹਿੰਦੇ ਟੁੱਟ ਜਾਂਦੀ ਹੈ ਪ੍ਰੀਤੀ ਬੁਰੇ ਬੋਲ ਬੋਲਣ ਕਰਕੇ, ਟੁੱਟ ਜਾਂਦੀ ਪ੍ਰੀਤੀ ਕੁਰੇਤਾਂ ਕਰਕੇ, ਪਰ ਪੰਜਾਂ ਪਿਆਰਿਆਂ ਕੋਲ ਫਿਰ ਬਖਸ਼ਾ ਲਓ। ਪਰ ਇੱਕ ਗੱਲ ਹੈ ਕਿ ਗੱਠ ਦਿਖਦੀ ਰਹਿੰਦੀ ਹੈ, ਧਾਗਾ ਟੁੱਟ ਜ਼ਰੂਰ ਗਿਆ, ਜੁੜ ਵੀ ਗਿਆ, ਪਰ ਗੱਠ ਨਹੀਂ ਟੁੱਟਦੀ। ਭਾਂਡੇ ਨੂੰ ਟੰਕਾ ਲਾ ਦਈਏ, ਟੁੱਟ ਗਿਆ ਭਾਂਡਾ, ਟੰਕਾ ਲੱਗ ਗਿਆ, ਪਰ ਟੰਕਾ ਨਜ਼ਰ ਆਉਂਦਾ ਰਹਿੰਦਾ। ਭਾਈ ਮਹਾਂ ਸਿੰਘ ਨੂੰ ਬਖਸ਼ ਤਾਂ ਲਿਆ, ਪਰ ਅੱਜ ਤੱਕ ਸਾਖੀ ਉਹ ਟੁੱਟੇ ਵਾਲੀ ਉਹ ਚੱਲਦੀ ਪਹਿਲਾਂ। ਭਾਈ ਗੁਰਦਾਸ ਨੂੰ ਬਖਸ਼ ਤਾਂ ਲਿਆ ਪਰ ਠੀਕਰੀ ਵਾਲੀ ਸਾਖੀ ਨਹੀਂ ਉਹਨਾਂ ਦੀ ਖਤਮ ਹੋਣੀ। ਮਹਾਰਾਜ ਕਹਿੰਦੇ ਗੰਢ ਦਿਖਦੀ ਰਹਿੰਦੀ। ਫਿਰ ਭਾਈ ਜੋਗਾ ਸਿੰਘ ਨੂੰ ਬਖਸ਼ ਤਾਂ ਲਿਆ ਪਰ ਸਾਖੀ ਨਹੀਂ ਉਹਨਾਂ ਦੀ ਹਟਣੀ, ਉਹ ਤਾਂ ਗੱਲ ਸਾਹਮਣੇ ਰਹਿਣੀ ਰਹਿਣੀ ਹੈ। ਸਤਿਗੁਰੂ ਕਹਿੰਦੇ ਸਿੰਘੋ ਜੇ ਕੁਰਹਿਤ ਕਰੋਗੇ ਅੰਮ੍ਰਿਤ ਛਕੋਗੇ ਤਾਂ ਉਹ ਗੱਠ ਪੈ ਜਾਣੀ। ਉਹ ਪ੍ਰੀਤੀ ਪੈ ਗਈ ਪਰ ਫਿਰ ਉਹ ਗੱਠ ਨਜ਼ਰ ਆਉਂਦੀ ਰਹਿੰਦੀ ਹੈ ਵੀ ਇੱਕ ਵਾਰ ਇਹ ਸਿੰਘ ਨੇ ਗਲਤੀ ਕੀਤੀ ਹੈ। ਗੁਰਸ਼ਬਦੀ ਘਰ ਕਾਰਜ ਸਾਰ, ਕਹਿੰਦੇ ਗੁਰਾਂ ਦੇ ਸ਼ਬਦ ਰਾਹੀਂ ਤੁਸੀਂ ਆਪਣੀ ਜ਼ਿੰਦਗੀ ਦਾ ਜਿਹੜਾ ਮੁੱਖ ਕਾਰਜ ਹੈ ਨਾ, ਮਨੁੱਖਾ ਜਨਮ ਦਾ ਸਾਰ ਸੰਭਾਲ ਕਰਨੀ, ਉਹਨੂੰ ਸਵਾਰੋ ਅਤੇ ਆਪਣੇ ਨਿੱਜ ਘਰ ਵਿੱਚ ਆ ਜਾਓ। ਗੁਰੂ ਦੇ ਸ਼ਬਦ ਰਾਹੀਂ ਆਪਣੇ ਮਨੁੱਖਾ ਜਨਮ ਦੇ ਮੁੱਖ ਕਾਰਜ ਨੂੰ ਸੰਭਾਲਣਾ। ਗੋਬਿੰਦ ਮਿਲਣ ਕੀ ਤੇਰੀ ਬਰੀਆ, ਇਹ ਮੁੱਖ ਕਾਰਜ ਹੈ। ਲਾਹਾ ਸਾਚ ਨਾ ਆਵੇ ਤੋਟਾ, ਸੱਚਾ ਲਾਹਾ ਪ੍ਰਾਪਤ ਕਰੋ, ਉਹਦੇ 'ਚ ਕਦੇ ਘਾਟਾ ਨਹੀਂ ਪੈਂਦਾ, ਤੋਟਾ ਨਹੀਂ ਆਉਂਦਾ। ਸੱਚੇ ਨਾਮ ਦਾ ਲਾਹਾ ਖੱਟੋ, ਤੇਰੇ ਭਵਨ ਠਾਕੁਰ ਪ੍ਰੀਤਮ ਮੋਟਾ। ਤਿੰਨਾਂ ਭਵਨਾਂ ਦਾ ਜੋ ਮਾਲਕ ਹੈ, ਪ੍ਰਤਪਾਲਕ ਹੈ, ਨਾਸ ਕਰਤਾ ਹੈ ਠਾਕੁਰ, ਉਤਪਤੀ ਲੈ ਤਾਂ ਪਾਲਣਾ ਕਰਨ ਵਾਲਾ ਪ੍ਰੀਤਮ ਵਾਹਿਗੁਰੂ, ਬਹੁਤ ਵੱਡਾ ਹੈ। ਜਿਵੇਂ ਆਪਾਂ ਕਹਿੰਦੇ ਬੜੀ ਮੋਟੀ ਸਾਮੀ ਹੈ, ਬੜਾ